ਗੁਰੂ ਗ੍ਰੰਥ ਸਾਹਿਬ ਦਾ ਚੜਾਵਾ ਆਪ ਨਹੀਂ ਟੱਕ ਸਕਦੇ, ਸ਼੍ਰੋਮਣੀ ਕਮੇਟੀ ਨੂੰ ਦੇਣਾ ਪਊ ਜਾਂ ਕਮੇਟੀ ਬਣਾਉਣੀ ਪਊ, ਉਹ ਛੱਡਣਾ ਨੀ। ਇਹ ਤਾਂ ਪ੍ਰੋਬਲਮਾਂ ਹੋਰ ਨੇ, ਤੇ ਸਾਰੀ ਪ੍ਰੋਬਲਮ ਹੋਰ ਹੈ। ਸਿੱਖ ਗੁਰਦੁਆਰਾ ਐਕਟ ਤੋਂ ਬਚਣ ਵਾਸਤੇ ਸੰਤ ਨੇ, ਸੰਗਤ ਨੂੰ ਠਗਣ ਵਾਸਤੇ ਸਿੱਖ ਨੇ, ਸੰਤ ਨੂੰ ਠਗਣ ਵਾਸਤੇ ਸਿੱਖ ਨੇ, ਗੁਰਦੁਆਰੇ ਦੇ ਐਕਟ ਤੋਂ ਬਚਣ ਵਾਸਤੇ ਵੀ ਸਾਡੇ ਹਿਸਾਬ ਨਾਲ ਕੋਈ ਮੰਗੇ ਫਿਰ ਸੰਤ ਨੇ। ਆਹ ਪਾਲਿਸੀ ਹੈ ਨਾ, ਚਾਰ ਸੌ ਵੀ ਹੈ, ਹੋਰ ਕੀ ਹੈ। ਨਹੀਂ ਉਹ ਐਕਟ ਲਾਗੂ ਹੁੰਦਾ ਗੁਰਦੁਆਰੇ ਦਾ, ਹੁਣ ਕਰੋੜਾਂ ਰੁਪਈਏ ਦੀ ਇਹਨਾਂ ਕੋਲ, ਨਹੀਂ ਕੋਈ ਲਾਗੂ ਨਹੀਂ ਹੈ ਇਹਨਾਂ ਤੇ। ਸੰਤ ਨੇ ਸਾਡਾ ਡੇਰਾ ਹੈ ਜੀ, ਗੁਰੂ ਨੇ ਡੇਰੇ ਬਣਾਏ ਤੇ। ਕਿ ਜੇ ਅਸੀਂ ਵੋਟਾਂ ਇਲੈਕਸ਼ਨ ਲੜਿਆ, ਸ਼੍ਰੋਮਣੀ ਕਮੇਟੀ ਨੇ ਸਿੱਖ ਵੋਟਾਂ 'ਚ ਪਏ ਤਾਂ ਇਹ ਪੈਦਾ ਹੋਏ। ਬੁੱਢੇ ਦਲ ਦੇ ਜ਼ਮਾਨੇ 'ਚ ਨਾ ਪੈਦਾ ਹੋ ਗਏ, ਹੁਣ ਇਹ ਕਾਹਦੇ ਪੈਦਾ ਹੋ ਗਏ। ਅਸਾਂ 64-65 ਤੋਂ ਪੈਦਾ ਹੋਏ ਨੇ ਸਾਰੇ, ਅੱਗੇ ਸੰਗਲ ਲਾ ਲੈਂਦੇ ਤੇ ਆ ਕੇ ਨਾ, ਹੁਣ ਲਾ ਕੇ ਦਿਖਾਵੇ ਕੋਈ, ਉਹਨਾਂ ਨੇ ਵੋਟਾਂ ਲੈਣੀਆਂ, ਉਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ, ਸੰਗਲ ਕਿਵੇਂ ਲਾ ਲੈਣਗੇ। ਉਹਨਾਂ ਦੇ ਸੰਗਲ ਤਾਂ ਸਿਆਸਤਦਾਨਾਂ 'ਤੇ ਲੱਗੇ ਹੋਏ ਨੇ, ਭੱਜੇ ਹੁੰਦੇ ਨੇ ਖਿੱਚਿਆਂ ਤੋਂ।
ਪੌੜੀ ਚੱਚਾ ਚਰਨ ਕਮਲ ਗੁਰ ਲਾਗਾ,
ਚੱਚਾ ਚਰਨ ਕਮਲ ਗੁਰ ਲਾਗਾ। ਜਿਹੜਾ ਗੁਰਬਾਣੀ ਦੇ ਗਿਆਨ ਦੇ ਨਾਲ ਜੁੜ ਜਾਵੇ, ਚਰਨ ਕਮਲ ਕੀ ਹੁੰਦਾ, ਗੁਰਬਾਣੀ ਦੇ ਜਿਹੜੇ ਗੁਣ ਨੇ ਨਾ, ਇਹ ਸਾਰੇ ਚਰਨ ਨੇ, ਜਿੰਨੇ ਗੁਣ ਇਹ ਗੁਰ ਕੇ ਚਰਨ ਨੇ, ਕਿ ਗੁਣਾਂ ਨੂੰ ਵਿਚਾਰ ਕੇ ਗਿਆਨ ਪ੍ਰਾਪਤ ਹੋਣਾ। ਗੁਣ ਬਹੁਤੇ ਨੇ, ਗਿਆਨ ਇੱਕ ਹੈ, ਗੁਣ ਬਹੁਤੇ ਨੇ ਨਾ, ਗਿਆਨ ਇੱਕ ਹੈ। ਉਹ ਚਰਨ ਦਾ ਮਤਲਬ ਪਾਠ ਹੁੰਦਾ, ਚਰਨ ਦਾ ਮਤਲਬ ਪੈਰ ਨਹੀਂ ਹੁੰਦਾ। ਇੱਥੇ ਚਰਨ ਦਾ ਮਤਲਬ ਹਿੱਸਾ ਹੈ, ਪਾਠ ਪਾਠ, ਜਿੰਨੇ ਉਹਦੇ ਗੁਣ ਨੇ ਉਨੇ ਹੀ ਪਾਠ ਨੇ ਉਹਦੇ, ਹਿੱਸੇ ਨੇ ਤੇਰੇ। ਗੁਣ ਜਿੰਨੇ ਕਿੰਨੇ ਨੇ, ਬੇਅੰਤ। ਸਾਡੇ ਔਗਣ ਕਿੰਨੇ ਨੇ, ਬੇਅੰਤ। ਤੂੰ ਗੁਣਾਂ ਦਾ ਸਾਗਰ ਹੈ, ਅਸੀਂ ਔਗਣਾਂ ਦੇ ਸਮੁੰਦਰ, ਸਾਗਰ ਨਹੀਂ ਅਸੀਂ ਔਗਣਾਂ ਦੇ ਸਮੁੰਦਰ। ਸਮੁੰਦਰ ਸਾਗਰ 'ਚ ਫਰਕ ਹੈ, ਸਮੁੰਦਰ ਛੋਟਾ ਹੁੰਦਾ, ਸਾਗਰ ਵੱਡਾ ਹੁੰਦਾ। ਸਾਗਰ ਦੇ ਆਲੇ ਦੁਆਲੇ ਬਾਉਂਡਰੀ ਨਹੀਂ ਹੁੰਦੀ, ਸਮੁੰਦਰ ਦੇ ਆਲੇ ਦੁਆਲੇ ਬਾਉਂਡਰੀ ਹੁੰਦੀ। ਮੁੰਦ ਜਿਹਦੇ ਆਲੇ ਦੁਆਲੇ ਬਾਉਂਡਰੀ ਹੋਵੇ, ਸਮੁੰਦ ਜੋ ਬਾਉਂਡਰੀ ਵਾਲਾ ਹੈ, ਜਿੱਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜੇ ਸਾਡੇ ਉਹਦੇ ਜਿੰਨੇ ਔਗਣ ਹੋਣ, ਫਿਰ ਤਾਂ ਦੋਹਾਂ ਦਾ ਮੁਕਾਬਲਾ ਹੈ। ਉਹਦੇ ਔਗਣ ਗੁਣ ਸਾਡੇ ਥੋੜੇ ਨੇ,
ਗੁਰ ਸਾਗਰ
ਉਹ ਸਾਗਰ ਹੈ, ਉਹਦੇ ਕੋਲ ਗੁਣ ਜ਼ਿਆਦਾ ਨੇ, ਸਾਡੇ ਔਗਣ ਥੋੜੇ ਨੇ। ਜਿਵੇਂ ਥੋੜੀ ਜਿਹੀ ਕੋਈ ਜਗ੍ਹਾ ਦੇ ਵਿੱਚ ਕੋਈ ਸੜੀ ਹੋਈ ਸਬਜ਼ੀ ਜਾਂ ਫਲ ਪਏ, ਉਹ ਦੋ ਚਾਰ ਟੋਕਰੀਆਂ ਉੱਥੇ ਲਿਆ ਕੇ ਇੱਕ ਟਰੱਕ ਰੇਤੇ ਦਾ ਢੇਰੀ ਕਰਦੀ, ਉਹ ਥੱਲੇ ਹੀ ਦਬ ਜਾਂਦੀ, ਦਬ ਗਿਆ ਨਾ ਥੱਲੇ। ਬਸ ਐ ਸਾਡੇ ਗੁਣ ਉਹਦੇ ਗੁਣਾਂ ਨਾਲ ਸਾਡੇ ਔਗਣ ਵਿੱਚ ਦਬ ਜਾਂਦੇ, ਦਿਖਦੇ ਹੀ ਨਹੀਂ, ਜਿੱਥੇ ਥੇ ਵੀ ਕਦੇ। ਇੰਨੇ ਗੁਣ ਦੇ ਦਿੰਦਾ ਹੈ ਕਿ ਜਿਹੜੇ ਔਗਣ ਨੇ ਉਹ ਵੀ ਗੁਣਾਂ 'ਚ ਬਦਲ ਜਾਂਦੇ ਨੇ। ਔਗਣ ਭਾਵੇਂ ਜਿੱਤਾ ਸੁਣ ਤਾਂ ਸਾਗਰ ਨੀਰ ਭਰਿਆ ਹੈ, ਪਰ ਗੁਣ ਇੰਨੇ ਜ਼ਿਆਦਾ ਨੇ, ਗੁਣ ਬਹੁਤ ਨੇ। ਉਹ ਗੁਣ ਨੂੰ ਚਰਨ ਕਹਿੰਦੇ ਨੇ। ਜਿਵੇਂ ਸਮੁੰਦਰ 'ਚ ਇੱਕ ਬੂੰਦ, ਉਹਦਾ ਪਾਰਟ ਹੈ ਗੁਣਾਂ ਦਾ, ਜੇ ਸਮੁੰਦਰ ਹੈ ਸਾਗਰ ਹੈ, ਇੱਕ ਗੁਣ ਜਿਹੜਾ ਹੈਗਾ ਉਹਦਾ ਚਰਨ ਹੈ। ਚਰਨ ਦਾ ਅਰਥ ਇੱਥੇ ਪੈਰ ਨਹੀਂ ਹੈ, ਚਰਨ ਦਾ ਅਰਥ ਪੈਰ ਦਾ ਅਸੀਂ ਗਲਤ ਲਿਆ ਹੋਇਆ। ਪੈਰ ਨੂੰ ਪੈਰ ਜਾਂ ਪਾਦੇ ਦੇ ਵਾਸਤੇ ਵਰਤਿਆ ਹੋਇਆ ਲੱਭਦਾ, ਚਰਨ ਦਾ ਅਰਥ ਪੈਰ ਹੁੰਦਾ ਹੀ ਨਹੀਂ, ਕਿਤੇ ਵੀ ਨਹੀਂ ਹੁੰਦਾ। ਜਿੰਨਾ ਸੂਰਜ ਦੀਆਂ ਕਿਰਨਾਂ ਨੇ, ਸੂਰਜ ਦੇ ਚਰਨ ਨੇ, ਸੂਰਜ ਦੀ ਲਾਈਟ ਉਹਨਾਂ ਦੇ ਚੱਲ ਕੇ ਧਰਤੀ 'ਤੇ ਆਉਂਦੀ ਹੈ, ਆਉਂਦੀ ਹੈ ਨਾ ਆਉਂਦੀ ਹੈ, ਬਸ ਇੱਥੇ ਚਰਨ ਨੇ। ਚਰਨ ਦਾ ਅਰਥ ਪੈਰ ਹੁੰਦਾ ਹੀ ਨਹੀਂ, ਕਰ ਦਾ ਅਰਥ ਹੱਥ ਹੁੰਦਾ ਹੀ ਨਹੀਂ, ਨੇਤਰਾਂ ਦਾ ਅਰਥ ਅੱਖਾਂ ਹੁੰਦਾ ਹੀ ਨਹੀਂ, ਸੁਣਾਉਣਾ ਦਾ ਅਰਥ ਕੰਨ ਹੁੰਦਾ ਹੀ ਨਹੀਂ। ਬਸ ਇਹ ਅਸੀਂ ਗਲਤੀਆਂ ਕੀਤੀਆਂ। ਇਹ ਬ੍ਰਹਮ ਵਿਦਿਆ ਦੀ ਭਾਸ਼ਾ, ਜਿਹੜਾ ਅੰਦਰਲਾ ਸਰੀਰ ਹੈ ਉਹਦੇ ਹਿੱਸੇ ਨੇ, ਚਰਨ ਵੀ ਉਹਦੇ ਹਿੱਸੇ ਨੇ, ਚਰਨ ਵੀ ਉਹਦੇ ਨਾਲ ਸੰਬੰਧਿਤ ਨੇ ਅੰਦਰਲੇ ਸਰੀਰ ਨਾਲ, ਕਰਨ ਵੀ ਉਹਦੇ ਨਾਲ, ਸਰਗੁਣ ਵੀ ਉਹਦੇ ਨਾਲ ਸੰਬੰਧਿਤ ਨੇ, ਨੇਤਰ ਵੀ ਉਹਦੇ ਨਾਲ ਸੰਬੰਧਿਤ ਨੇ, ਕਰ ਵੀ ਉਹਦੇ ਨਾਲ ਸੰਬੰਧ ਨੇ, ਚੜ ਵੀ ਉਹਦੇ ਨਾਲ ਸੰਬੰਧ ਨੇ। ਇਹ ਬਾਹਰਲੇ ਸਰੀਰ ਨਾਲ ਜ਼ਿਆਦਾ ਸੀ ਜੋੜ ਲਿਆ ਨਾ ਦੇਸੀ ਸੰਤਾਂ ਨੇ, ਬਸ ਉਹ ਬ੍ਰਹਮ ਗਿਆਨ ਦਾ ਨਾਸ ਹੋ ਕੇ ਭਰਮ ਗਿਆਨ ਬਣ ਗਿਆ। ਇਹ ਗੁਰਬਾਣੀ ਦੇ ਅਰਥਾਂ ਦੇ ਅਨਰਥ ਤਾਂ ਹੋਏ ਨੇ, ਅੰਦਰਲਾ ਸਰੀਰ ਖਤਮ ਹੋ ਗਿਆ, ਨਿਰਾਕਾਰੀ ਦੁਨੀਆ ਖਤਮ ਹੋ ਗਈ, ਬਾਹਰਲੀ ਦੁਨੀਆਂ ਜਦ ਲੈ ਜਾਂਦਾ, ਮਾਇਆ 'ਚ ਲੈ ਜਾਂਦੇ, ਮਾਇਆ ਧਾਰੀ ਸੀ, ਮਾਇਆ 'ਚ ਲਿਆਉਣਾ ਸੀ। ਇਹਨਾਂ ਕੋਲੋਂ ਅੱਖੇ ਨਹੀਂ ਹੈ ਦੇਖਣ ਵਾਲੀ ਦ੍ਰਿਸ਼ਟੀ, ਇਹਨੂੰ ਪੜ੍ਹਨ ਵਾਲੀ ਬੁੱਧੀ ਉਹ ਨਹੀਂ ਇਹਨਾਂ ਕੋਲ, ਉਹ ਤਾਂ ਵਿਵੇਕ ਬੁੱਧੀ ਦੇਖੂਗੀ ਵੀ ਇਹ ਚੱਲਣ ਦਾ ਅਰਥ ਇਹਦਾ ਅੱਖਰ ਕੀ ਹੋਇਆ। ਅੱਖਾਂ ਵਾਝੋਂ ਦਾ ਦੇਖਣ, ਅੱਖਾਂ ਵਾਝੋਂ ਦੇਖਣਾ, ਫਿਰ ਕੰਨੀ ਸੁਣਨਾ, ਫਿਰ ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਬੋਲਣਾ ਨੇਤਰਾਂ ਨਾਲ ਵੇਖਣਾ, ਅੱਖਾਂ ਨਾਲ ਵੇਖਣਾ ਨਹੀਂ। ਫਿਰ ਨੇਤਰ ਵਾਲਾ ਅੱਖ ਤਾਂ ਅੱਡ ਅੱਡ ਹੋ ਗਏ, ਸਰਵਣੀ ਸੁਣਨਾ, ਬੋਲਣਾ ਸਰਵਣਾ ਸੁਣਨਾ, ਕੰਨਾਂ ਨਾਲ ਸੁਣਨਾ ਨਹੀਂ। ਇੱਥੋਂ ਕਿਉਂ ਇਹਨਾਂ ਨੇ ਦੇਖਿਆ ਵੀ ਦੋਏ ਚੀਜ਼ਾਂ ਅੱਡ ਅੱਡ ਨੇ, ਇਹ ਸਾਰੇ ਅੰਨੇ ਬੋਲੇ ਨੇ, ਸੰਤ ਵੀ ਸਾਰੇ ਮਾਇਆਧਾਰੀ ਨੇ, ਵਿਦਵਾਨ ਔਰ ਸੰਤ ਇੱਕੋ ਹੀ ਗੱਲ ਹੈ, ਕੁਛ ਵੀ ਨਹੀਂ, ਪੜ੍ਹ ਕੇ ਉਹ ਸੁਣਾ ਦਿੰਦੇ ਨੇ, ਇਹਨਾਂ ਨੇ ਜਿਹੜੀ ਬਾਣਾ ਪਾਇਆ ਹੋਇਆ, ਉਹਨਾਂ ਨੇ ਵਿਦਵਾਨਾਂ ਨੇ ਬਾਣਾ ਨਹੀਂ ਪਾਇਆ ਹੋਇਆ। ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਐਂ ਢਾਲ ਕੇ ਰੱਖਦੇ ਨੇ ਵੀ ਅਸੀਂ ਧਾਰਮਿਕ ਹਾਂ, ਉਹ ਢਾਲ ਕੇ ਨਹੀਂ ਰੱਖਦੇ, ਇਹ ਆਪਣੇ ਔਗਲਾਂ ਨੂੰ ਲੁਕੋ ਕੇ ਰੱਖਦੇ ਨੇ, ਉਹਨਾਂ ਦੇ ਲੁਕੋ ਨਹੀਂ ਹੁੰਦੇ, ਇੰਨਾ ਕੁ ਫਰਕ ਹੁੰਦਾ ਵਿਦਵਾਨਾਂ ਜਿਹੜੇ ਨੇ। ਸੰਤ ਬਣ ਕੇ ਔਗਲਾਂ ਨੂੰ ਲੁਕਾਉਂਦੇ ਨੇ, ਔਗਲਾਂ ਨੂੰ ਖਤਮ ਨਹੀਂ ਕਰਦੇ ਅੰਦਰੋਂ ਲੁਕਾਉਂਦੇ ਨੇ, ਲੋਭ ਨੂੰ ਖਤਮ ਨਹੀਂ ਕਰਦੇ ਲੋਭ ਨੂੰ ਲੁਕਾਉਂਦੇ ਨੇ, ਕ੍ਰੋਧ ਨੂੰ ਖਤਮ ਨਹੀਂ ਕਰਦੇ ਕ੍ਰੋਧ ਨੂੰ ਲੁਕਾਉਂਦੇ ਨੇ, ਛੁਪਾ ਲੈਂਦੇ ਨੇ। ਛੁਪਾ ਕੇ ਰੱਖਣਾ ਹੋਰ ਗੱਲ ਆ, ਖਤਮ ਕਰਨਾ ਹੋਰ ਗੱਲ, ਦੂਜੇ ਨੂੰ ਨਾ ਪਤਾ ਲੱਗੇ ਮੇਰੇ ਕੋਲ। ਲੋਕ ਰੱਖਦੇ ਹੀ ਨੇ ਘਰਾਂ ਦੇ ਵਿੱਚ, ਨਜਾਇਜ਼ ਹਥਿਆਰ ਰੱਖਦੇ ਨੇ, ਕੋਈ ਕੁਛ ਕਰਦਾ, ਲੁੱਕ ਕੇ ਕਰਦਾ ਨਾ ਗੌਰਮੈਂਟ, ਬਸ ਇਹ ਲੁਕੋ ਕੇ ਰੱਖਦੇ ਹੁੰਦੇ। ਇਸ ਕਰਕੇ ਇਹਨਾਂ ਦੇ ਅੰਦਰ ਮਤ ਨਹੀਂ ਪ੍ਰਗਟ ਹੁੰਦੀ, ਕਪਟ ਇਹਨਾਂ ਅੰਦਰ, ਇਸ ਕਹਿੰਦੇ ਹਿਰਦੇ ਜਿਣਕੇ ਕਪਟ ਵਸੇ ਬਾਹਰੋਂ ਸੰਤ
ਕਹਾਵੇ।
ਕਪਟ ਕੀ ਹੈ? ਅੰਦਰੋਂ ਖੋਦੇ ਨੀ ਵਿਕਾਰਾਂ ਨੂੰ, ਅੰਦਰੋਂ ਨੀ ਖੋਦੇ ਮਾਇਆ ਨੂੰ, ਮਾੜੀ ਕਹਿੰਦੇ ਨੇ, ਆਪ ਨੀ ਤਿਆਗਦੇ, ਆਪ ਜਿਹੜਾ ਉਪਦੇਸ਼ ਕਰਦੇ ਨੇ ਉਹਨੂੰ ਆਪ ਨੀ ਮੰਨਦੇ, ਕਪਟ ਹੈ। ਕਪਟ ਇਹ ਹੈ ਜੋ ਉਪਦੇਸ਼ ਦੇ ਨੇ ਆਪ ਨੀ ਉਹ ਕਰਦੇ, ਅਪਰ ਉਪਦੇਸ਼ ਹੈ ਆਪ ਨਾ ਕਰ, ਆਪ ਆਪ ਜਨਮ ਮਰ, ਇਹ ਤਾਂ ਕਰਕੇ ਇਹ ਕਪਟ ਹੈ, ਆਪ ਨੀ ਉਹ ਕੰਮ ਕਰਦੇ, ਦੂਜੇ ਨੂੰ ਕਹਿੰਦੇ ਨੇ। ਅਸੀਂ ਹੁਣ ਸਾਰੇ ਕਹਿੰਦੇ ਲੋਕ ਸਿੱਖ ਬਣ, ਮੈਨੂੰ ਆਪ ਬਣਦਾ ਨੀ ਕੋਈ, ਆਪ ਕੋਈ ਵੀ ਨੀ ਬਣਦਾ ਜਿਹੜੇ ਰੌਲਾ ਪਾਉਂਦੇ ਨੇ। ਕਿਸੇ ਭਗਤ ਨੇ ਰੌਲਾ ਨਹੀਂ ਪਾਇਆ ਵੀ ਸਿੱਖ ਬਣੋ, ਪਹਿਲਾਂ ਪਤਾ ਹੀ ਦੁਨੀਆਂ ਨੂੰ ਜਦ ਲੱਗਿਆ ਜਦ ਉਹ ਭਗਤ ਪ੍ਰਗਟ ਹੋ ਗਿਆ, ਦੁਨੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਦ ਸਿੱਖ ਉਹ ਭਗਤ ਬਣ ਗਿਆ, ਇਹ ਰੌਲਾ ਪਹਿਲਾਂ ਹੀ ਪਾਉਣ ਲੱਗ ਗਏ, ਸਿੱਖ ਬਣੋ, ਸਿੱਖੀ ਗਈ ਤੁਹਾਡੇ ਅੰਦਰ ਹੈ ਸਿੱਖੀ, ਰੌਲਾ ਪਾਉਣਾ ਨਹੀਂ ਕੁਛ ਬਣਨਾ, ਸਿੱਖ ਬਣਨਾ ਕੁਛ ਬਣਨਾ, ਸਿੱਖੀ ਦਾਣ ਕੋਈ ਵੀ ਨਹੀਂ ਕਰਦਾ, ਰੌਲਾ ਪਾਈ ਜਾਂਦਾ, ਦਿਖਾਉਂਦੇ ਨੇ ਵੀ ਖਬਰੀ ਅਸੀਂ ਬਹੁਤ ਹਮ ਕਰਦਾ ਸਿੱਖੀ, ਦਿਖਾਏ ਤਾਂ ਗੱਲ ਨਹੀਂ ਬਣਨੀ, ਗੱਲ ਬਣਨੀ ਤੁਸੀਂ ਸਿੱਖ ਬਣੋ, ਜਿੰਨੇ ਕਰੌਲਾ ਪਾਉਂਦੇ ਦੇਖਾ ਪਹਿਲਾਂ ਸਿੱਖੀ ਕਿਵੇਂ ਪੈਦਾ ਹੁੰਦੀ, ਬਣਨਾ ਕਿਸੇ ਨੇ ਵੀ ਨਹੀਂ, ਇਹਨਾਂ ਚੋਂ ਲੀਡਰ ਬਣਨਾ ਰੌਲਾ ਪਾ ਕੇ, ਸਿਰਫ ਸੰਸਥਾ ਖੜੀ ਕਰਨੀ ਹੈ ਪੈਸਿਆਂ ਵਾਸਤੇ ਰੌਲਾ ਪਾ ਕੇ, ਸਿਰਫ ਹੋਰ ਕੁਛ ਨਹੀਂ ਕਰਨਾ, ਨਹੀਂ ਤਾਂ ਆਪੇ ਸਿੱਖ ਬਣਨ ਬਥੇਰੇ ਨੇ, ਟੋਟਲ 15 ਭਗਤ ਨੇ ਤਾਂ ਥੱਲਾ ਮਚਾ ਦਿੱਤਾ ਹਿੰਦੁਸਤਾਨ ਦੇ ਵਿੱਚ, ਨਾਲੇ ਅੱਜ ਕੱਲ੍ਹ ਵਾਲੇ ਸਾਧਨ ਹੈ ਨਹੀਂ ਸੀ, 15 ਹੀ ਨੇ ਇਕੱਠੇ ਵੀ ਨਹੀਂ ਹੋਏ, ਉਹ ਜੋ ਵੀ ਵਿੱਚ ਫਰਕ ਹੈ, ਤੇ 15 ਸਿੱਖ ਨਹੀਂ ਬਣ ਸਕਦੇ, ਹੁਣ ਤਾਂ 5 ਬਣਦੇ ਨੇ, ਸਾਰੀ ਵਰਲਡ ਦੇ ਵਿੱਚ ਫੈਲ ਜੂਗੀ ਗੱਲ, ਟੈਲੀਵਿਜ਼ਨ ਸਾਡੇ ਕੋਲ ਹੈ, ਸਾਧਨ ਬਹੁਤ ਨੇ, ਪਰ ਬਣਨਾ ਹੀ ਨਹੀਂ ਕਿਸੇ ਨੇ ਹੈਗਾ, ਫਰਕ ਤਾਂ ਬਣਨ ਦੀ ਗੱਲ, ਸਿੱਖ ਬਣਨ ਦਾ ਕਿਸੇ ਦਾ ਇਰਾਦਾ ਨਹੀਂ ਅੰਦਰੋਂ, ਜਿਹਦਾ ਹੋਊਗਾ ਪਤਾ ਲੱਗ ਜੂਗਾ, ਜਿਹੜੇ ਰੌਲਾ ਪਾਉਂਦੇ ਨੇ ਕੰਮ ਕੰਮ, ਇਹਨਾਂ ਚੋਂ ਕਿਸੇ ਦਾ ਹੈ ਨਹੀਂ, ਜੇ ਜਿਹਦਾ ਹੋਊਗਾ ਉਹ ਚੁੱਪ ਕੀਤਾ ਹੋਇਆ ਹੋਊ, ਜੇ ਕਿਸੇ ਦਾ ਹੈਗਾ ਉਹ ਬੋਲਦਾ ਨਹੀਂ ਹੈ, ਉਹ ਬੋਲਦਾ ਹੁੰਦਾ ਵੀ ਨਹੀਂ, ਉਹ ਬੋਲਦਾ ਜ਼ਿਆਦਾ ਜਦ ਬੁਲਾਵੇ, ਉਹ ਜਦ ਬੋਲਦਾ ਜਦ ਬੁਲਾਵੇ, ਉਹਨਾਂ ਚਿਰ ਬੋਲਦਾ ਵੀ ਘੱਟੇ ਆ, ਉਹ ਤਾਂ ਮਜਬੂਰੀ ਨੂੰ ਬੋਲਦਾ, ਫਿਰ ਉਹ ਬੋਲਦਾ ਮਜਬੂਰੀ ਨੂੰ, ਪਹਿਲਾਂ ਨਹੀਂ ਬੋਲਦਾ ਉਹ ਤਾਂ ਫਿਰ ਬੋਲਦਾ ਜਾਂ ਮਜਬੂਰੀ ਹੁੰਦੀ ਵੀ ਹੁਣ ਦੱਸੇ ਦੋ ਵੀ ਠੀਕ, ਉਹਦੇ ਤਾਂ ਕਹਾ ਹੀ ਜਾਂਦੀ ਹੈ ਗੱਲ ਅਸਲ ਚ, ਉਹ ਨਾ ਚਾਹੁੰਦਾ ਹੋਇਆ ਵੀ ਉਹਨੂੰ ਬਹੁਤ ਕੁਛ ਬੋਲਣਾ ਪੈਂਦਾ, ਹੁਣ ਤਾਂ ਉਹ ਗੱਲ ਕਹਿਣੀ ਪੈਂਦੀ ਹੈ ਜਿਹੜੀ ਉਹ ਚਾਹੁੰਦਾ ਵੀ ਨਹੀਂ ਹੁੰਦਾ, ਪਰ ਉਹਨੂੰ ਕਹਿਣੀ ਪੈਂਦੀ ਹੈ, ਸੱਚ ਹੈ। ਸੱਚ ਬੋਲਣ ਤੋਂ ਹਰੇਕ ਆਦਮੀ ਝਿਜਕਦਾ, ਘਰਦੇ ਵੀ ਕਹਿੰਦੇ ਟੈਂ ਕੀ ਰਹਿਣਾ ਵੀ, ਜਿਹਨੂੰ ਦੁਨੀਆ ਚੱਲਦੀ ਚਲੀ ਜਾਵੇ ਟੈਂ ਦੱਸ ਕੀ ਲੈਣਾ, ਪਰ ਉਹਨੇ ਖਬਰਾਂ ਕੀ ਲੈਣਾ, ਉਹਨੇ ਤਾਂ ਉਹਨੂੰ ਪੁੱਛੋ ਵੀ ਕੀ ਲੈਣਾ, ਉਹਨੂੰ ਪਤਾ। ਇਹਦਾ ਪੰਜਮ ਪਾਤਸ਼ਾਹ ਨੂੰ ਪਤਾ, ਉਹ ਕਹਿੰਦੇ ਵੀ ਆਹ ਜਿਹੜਾ ਇਹਦਾ ਕਿਤਾਬ, ਉਹਦਾ ਕਿਤਾਬ ਇਹ ਕਹਿੰਦੇ ਸੀ ਗੁਰੂ ਗ੍ਰੰਥ ਨੂੰ ਵੀ ਇਹਦਾ ਕਿਤਾਬ ਦਾ ਪ੍ਰਚਾਰ ਛੱਡਦੇ ਨਹੀਂ, ਇੱਧਰ ਸ਼ਹੀਦ ਕਰਦਾ ਵੀ। ਉਹ ਕਹਿੰਦੇ ਵੀ ਤੁਸੀਂ ਸਰੀਰ ਨੂੰ ਜੋ ਮਰਜ਼ੀ ਕਰੋ, ਉਹ ਨਹੀਂ ਛੁੱਟਦਾ। ਛੇਵੇਂ ਪਾਤਸ਼ਾਹ ਨਾਲ ਵੀ ਇਹੀ ਗੱਲ, ਉਹ ਕਹਿੰਦੇ ਨਹੀਂ ਛੁੱਟਦੀ। ਸਾਹਿਬਜ਼ਾਦਿਆਂ ਨਾਲ ਵੀ ਇਹੀ ਗੱਲ, ਕੀ ਕਰਾਂਗੇ, ਕਹਿੰਦੇ ਪ੍ਰਚਾਰ ਕਰਾਂਗੇ ਸਿੱਖੀ, ਨਹੀਂ ਛੱਡਦੇ, ਨਹੀਂ ਛੱਡਦੇ, ਕਿਸੇ ਕੀਮਤ ਨਹੀਂ ਛੱਡਦੇ। ਫਿਰ ਕਹਿੰਦੇ ਤੂੰ ਕਹਿੰਦੇ ਚਾਹੇ 100 ਵਾਰ ਪਵੇ, ਇਹ ਨਹੀਂ ਛੁੱਟਦਾ ਹੁੰਦਾ। ਇਸੇ ਕਰਕੇ ਕਹਿ ਨਾ, ਜਾ ਕੋ ਪ੍ਰੇਮ ਖੇਡਣ ਦਾ ਚਾਹੋ, ਸਿੱਖੀ ਦਾ ਤਾਂ ਸਵਾਲ ਇਹ, ਜਿਹਨੇ ਸਿੱਖ ਬਣਨੇ ਪਹਿਲਾਂ ਸਿਰ ਧਰ ਤਲੀ ਗਲੀ ਮੁਰੀ ਆਓ। ਇਹ ਲੋਕਾਂ ਨਾਲ ਲੜਾਈ ਵਾਸਤੇ ਨਹੀਂ ਹੈ, MLA ਬਣਨ ਵਾਸਤੇ ਨਹੀਂ, ਸਿਰ ਧਰ ਤਲੀ ਸਿੱਖੀ ਦੇ ਪ੍ਰਚਾਰ ਦੀ ਗੱਲ ਹੈ। ਇਹਦੇ ਵਾਸਤੇ ਨਹੀਂ ਹੈ ਵੀ ਅਸੀਂ ਪੰਜਾਬੀ ਸੂਬਾ ਲੈਣਾ, ਉਹ ਲੈਣਾ, ਸਾਰਾ ਸਗਲੀ ਧਰਤੀ ਸਾਧ ਕੀ, ਪਰਮੇਸ਼ਰ ਦਾ ਹੁਕਮ ਸਾਰੀ ਸਾਰੀ ਸ੍ਰਿਸ਼ਟੀ ਤੇ ਚੱਲਦਾ, ਸਾਰੀ ਸ੍ਰਿਸ਼ਟੀ ਦਾ ਰਾਜ ਖਾਲਸੇ ਦਾ। ਅਸੀਂ ਤਾਂ ਮੈਸੇਜ ਦੇ ਦੇਣਾ, ਹੁਕਮ ਨੂੰ ਮੰਨੋ, ਹੁਕਮ ਦਾ ਪਰਮੇਸ਼ਰ ਦਾ ਹੁਕਮ ਸਾਡਾ, ਇਹ ਆਪਣਾ ਹੁਕਮ ਮਨਾਉਂਦੇ ਨੇ, ਹੁਕਮ ਮੰਨਣਾ ਪਰਮੇਸ਼ਰ ਦਾ, ਅਸੀਂ ਵੀ ਲੋਕਾਂ ਨੇ ਵੀ ਜਿਹੜਾ ਮੰਨਦਾ ਮੰਨੇ, ਨਹੀਂ ਮੰਨਦਾ ਨਾ ਮੰਨੇ, ਅਸੀਂ ਤਾਂ ਆਪਣਾ ਹੁਕਮ ਮਨਾਉਂਦੇ, ਸਾਡਾ ਕੌਣ ਮੰਨ ਲੂਗਾ, ਤੁਸੀਂ ਉਹਨਾਂ ਦਾ ਕਦੇ ਨਹੀਂ ਮੰਨਦੇ, ਆਪਣਾ ਮਨਾਉਂਦੇ ਉਹਨਾਂ ਦਾ ਮੰਨੋ। ਇਹ ਦੁਨਿਆਵੀ ਲੜਾਈ ਹੈ ਇਹਨਾਂ ਦੀ, ਸਿੱਖ ਦੀ ਦੁਨਿਆਵੀ ਲੜਾਈ ਕੋਈ ਨਹੀਂ ਹੈ, ਸਿੱਖ ਦੀ ਦੁਨਿਆਵੀ ਲੜਾਈ ਕੋਈ ਨਹੀਂ, ਸਿੱਖ ਦੀ ਤਾਂ ਸੱਚ ਦੀ ਆ ਝੂਠ ਦੀ ਲੜਾਈ ਹੈ। ਉਹਨੇ ਮਤਾਂ 'ਚ ਦੁਨੀਆ ਫਸੀ ਹੋਈ ਹੈ, ਭਰਮ ਜਾਲ 'ਚ ਫਸੀ ਦੁਨੀਆ ਨੂੰ ਅਲਰਟ ਕਰਨਾ ਵੀ ਭਾਈ ਆਹ ਭਰਮ ਹੈ, ਆਹ ਸੱਚ, ਬਸ ਆਹ ਸੱਚ ਹੈ, ਬਾਕੀ ਝੂਠ ਹੈ, ਬਾਕੀ ਸਭ ਝੂਠ ਹੈ, ਬਾਕੀ ਸਾਰੀਆਂ ਮਤਾਂ ਜੋ ਕੁਛ ਕਹਿੰਦੀਆਂ ਨੇ ਸੱਚ ਹੈ। ਇਹਨਾਂ ਨੂੰ ਪੁੱਛ ਲਓ, ਤੁਸੀਂ ਇਹਨਾਂ ਮਤਾਂ ਨੂੰ ਪੁੱਛ ਲਓ। ਅੱਜ ਤਾਂ ਖੈਰ ਗੁਰਮਤ ਨੂੰ ਸਾਰਿਆਂ ਨੇ ਸ੍ਰੇਸ਼ਟ ਮੰਨੇ ਨੇ, ਅੱਜ ਤਾਂ ਕੋਈ ਦੂਰ ਆਏ ਵਾਲੀ ਗੱਲ ਨਹੀਂ, ਸਵਾਲ ਇਹ ਗੁਰਮਤ ਕਹਿੰਦੀ ਕਿ ਉਹ ਨਹੀਂ ਅਸੀਂ ਦੱਸ ਰਹੇ, ਦੱਸ ਸਕੇ ਬਾਕੀ ਸਭ ਮੰਨਦੇ ਨੇ ਗੁਰਬਾਣੀ ਸਭ ਤੋਂ ਸ੍ਰੇਸ਼ਟ, ਅਠਾਈ ਨਹੀਂ ਜਾ ਰਹੀ ਸੀ, ਹੁਣ ਅਠਾਈ ਵੀ ਜਾਊਗੀ। ਇਹ ਸਾਰੀ ਵਰਲਡ ਵਾਸਤੇ ਇੱਕ ਮਤ ਹੈ ਜਿਹਨੂੰ ਸਾਰੀ ਵਰਲਡ ਮੰਨੂਗੀ, ਸਿੱਖਾਂ ਨੇ ਭਾਵੇਂ ਮੰਨਣ, ਇਹਨਾਂ ਨੂੰ ਕੌਣ ਪੁੱਛਦਾ ਹੈ, ਨਹੀਂ ਮੰਨਣਗੇ ਨਾ ਮੰਨਣ, ਇਹ ਤਾਂ ਆਟੇ 'ਚ ਲੂਣ ਬਣੀ ਹਨ, ਮੰਨਣ ਵਾਲੇ ਬਥੇਰੇ ਨੇ। ਸਿੱਖੀ ਤਾਂ ਐਂ ਪੈਦਾ ਹੋਣੀ ਹੈ ਜਿਵੇਂ ਬਰਸਾਤ ਪਈ ਤਾਂ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ, ਐਂ ਪੈਦਾ ਹੋ ਜਾਣੀ ਹੈ। ਇਹ ਕਿੰਨੇ ਕਿੰਨੇ ਵਿਚਾਰੇ, ਇਹਨਾਂ 'ਚੋਂ ਵੀ ਕਿਹੜਾ ਸਾਰੇ ਨਾ ਮੰਨਣ ਵਾਲੇ ਨੇ, ਇਹਨਾਂ 'ਚੋਂ ਵੀ ਮੰਨਣ ਵਾਲੇ ਬਥੇਰੇ ਨੇ। ਇਹ ਜਿਹੜੇ ਲੀਡਰ ਨੇ ਤਾਂ ਥੋੜ੍ਹੇ ਜਿਹੇ ਰਹਿ ਜਾਣੇ ਨੇ, ਮੁੱਠੀ ਭਰ ਬਾਹਰ ਮਾਰਨੇ ਚੱਕ ਕੇ ਲਿਆ, ਬਹੁਤ ਦੇਖ ਲੈਣਾ ਸਾਰਾ ਕੁਛ ਇਹਨਾਂ ਦਾ, ਇਹਨਾਂ ਦਾ ਕੁਛ ਨਹੀਂ ਛੱਡਿਆ ਹੋਇਆ ਕਿਸੇ ਪਾਸੋਂ, ਲੋਕਾਂ ਨੇ ਸਭ ਟੋਹੇ ਹੋਏ ਨੇ, ਵਿਕਲਪ ਨਹੀਂ ਹੈ ਦੂਆ, ਦੂਆ ਵਿਕਲਪ ਨਹੀਂ ਸੀ, ਇਹਨਾਂ ਤੋਂ ਖੜਾ ਛਡਾਉਣ ਦਾ ਵਿਕਲਪ ਹੈ ਨਹੀਂ ਸੀ।
ਤਨ ਤਾਨੀ ਕੂਆ ਦਿਨ ਸੰਜੋਗ ਸੁਭਾਗਾ,
ਤਨ ਤਾਨੀ
ਕੂਆ ਦਿਨ,
ਕੂਆ ਦਿਨ ਉਹ ਦਿਨ ਧਨਵਾਨ ਹੋਣ ਵਾਲਾ ਦਿਨ, ਧਨਵਾਨ ਹੁੰਦਾ ਚਲਾ ਜਾਂਦਾ, ਗਿਆਨ ਮਿਲੀ ਜਾਂਦਾ, ਫਿਰ ਗਾਂ ਤੇ ਗਾਂ, ਫਿਰ ਤਾਂ ਵਾਰ ਲੱਗੇ ਜਾਂਦੇ ਨੇ ਅੰਦਰ, ਜਾਂ ਸ਼ਬਦ ਅੰਦਰ ਪ੍ਰਗਟ ਹੋ ਗਿਆ, ਫਿਰ ਤਾਂ ਖਜ਼ਾਨਾ ਹੀ ਵਖਸ਼ਤਾ ਪਰਮੇਸ਼ਰ ਨੇ ਆਪਣਾ।
ਸੰਜੋਗ ਸੁਭਾਗਾ,
ਸੰਜੋਗ ਹੋ ਗਿਆ, ਸ਼ਬਦ ਸੁਰਤ ਦਾ ਮੇਲ ਹੋ ਗਿਆ, ਸੁਰਤ ਸ਼ਬਦ ਭਵ ਸਾਗਰ ਤੇ, ਭਵ ਸਾਗਰ ਤੋਂ ਉੱਤੇ ਉੱਠਿਆ ਹੋਇਆ ਜਿਹੜਾ, ਉਹ ਫਿਰ ਕੀ ਕਰਦਾ, ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ, ਭਵ ਸਾਗਰ ਤੋਂ ਉੱਪਰਲੀਆਂ ਗੱਲਾਂ ਕਰਦਾ, ਫਿਰ ਤਰਨ ਵਾਲੀਆਂ ਗੱਲਾਂ ਤਰੀ ਦਾ ਕਿਵੇਂ ਹੁੰਦਾ, ਕਿਉਂਕਿ ਤਰਿਆ ਹੋਇਆ ਹੀ ਦੱਸੂ ਤਰੀ ਦਾ ਕਿਵੇਂ ਹੈ, ਜਿਹੜਾ ਤਰਿਆ ਹੀ ਨਹੀਂ ਕਿਵੇਂ ਦੱਸ ਦੂ ਤਰੀ ਦਾ ਕਿਵੇਂ, ਜਿਹੜਾ ਫਸਿਆ ਹੋਇਆ ਨਿਕਲਿਆ ਉਹੀ ਦੱਸੂਗਾ ਵੀ ਮੈਂ ਨਿਕਲਿਆ ਕਿਵੇਂ ਹਾਂ, ਨਿਕਲੀ ਦਾ ਕਿਵੇਂ ਹੈ, ਜਿਹੜਾ ਆਪ ਫਸਿਆ ਤੁਹਾਨੂੰ ਕਿਵੇਂ ਦੱਸ ਦੂ ਕਿਵੇਂ ਨਿਕਲਿਆ ਹੋਇਆ, ਜਿਹੜਾ ਛੁੱਟ ਗਿਆ ਛੁੱਟਣ ਦੀ ਵਿਧੀ ਉਹਨੂੰ ਸਮਝ ਆਉਣੀ, ਛੁੱਟਣ ਦੀ ਵਿਧੀ ਉਹੀ ਸਮਝਾ ਸਕਦਾ, ਛੁੱਟ ਕੇ ਹੀ ਛੁੱਟਣ ਦੀ ਵਿਧੀ, ਕਿਉਂਕਿ ਸਮਝ ਆਏ ਦੇ ਬਾਅਦ ਉਹਨੂੰ ਛੁੱਟਿਆ, ਫਿਰ ਉਹ ਸਮਝਾ ਸਕਦਾ, ਉਹ ਤੋਂ ਪਹਿਲਾਂ ਨਹੀਂ ਸਮਝਾ ਸਕਦਾ ਕੋਈ ਵੀ। ਇਹ ਮੰਨਿਓ ਹੈ ਕਿਲੇ ਦੇ ਵਿੱਚ ਵੜਤਾ ਗਿਆ, ਇਹ ਗਰਭ ਚ ਮਾਂ ਦੇ ਪੇਟ ਚ ਵੜਤਾ ਗਿਆ ਸਰੀਰ ਤੋਂ, ਸਰੀਰ ਤੋਂ ਬਾਹਰ ਕਿਵੇਂ ਨਿਕਲਣਾ ਹੈ ਜਿਉਂਦੇ ਹੀ, ਇਹ ਗੁਰਬਾਣੀ ਕਹਿੰਦੀ ਹੈ। ਤ੍ਰਿਕੁਟੀ ਕਿਵੇਂ ਛੱਡਣੀ ਹੈ, ਦਸਮ ਦੁਆਰ ਕਿਵੇਂ ਖੋਲਣਾ ਹੈ, ਬਾਹਰ ਹੈ ਫਿਰ, ਤਿਰਕੁਟੀ ਛੱਡ ਕੇ ਸਰੀਰ ਛੱਡ ਕੇ ਦਸਮ ਦੁਆਰ ਪਹੁੰਚ ਜਾਣਾ ਇਹ ਵਿਧੀ ਹੈ ਗੁਰਬਾਣੀ ਚ ਤਿਰਕੁਟੀ ਛੁੱਟਿਆ ਦਸਮ ਦੁਆਰ ਖੁੱਲ੍ਹਾ ਭਾਵੇਂ ਭਵਸਾ ਕਰ ਤਰਿਆ ਹੈ ਸੁਰਤ ਸ਼ਬਦ ਭਵਸਾ ਕਰ ਤਰੀਆ ਨਾਨਕ ਨਾਮ ਫੇਰ ਨਾਨਕ ਦਾ ਨਾਮ ਦਾ ਵਿਖਿਆਨ ਹੁੰਦਾ ਫਿਰ ਸੱਚ ਦੱਸਿਆ ਜਾਂਦਾ ਉਦੋਂ ਪਹਿਲਾਂ ਸੱਚ ਦੱਸਿਆ ਹੀ ਨਹੀਂ ਜਾ ਸਕਦਾ ਉਦੋਂ ਪਹਿਲਾਂ ਕਿਵੇਂ ਦੱਸਿਆ ਜਾਊ ਸੱਚ ਭਵਸਾਗਰ ਦੇ ਉੱਪਰ ਫਿਰ ਕੀ ਕਰਦਾ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਫਿਰ ਹਰ ਦਰਗਾਹ ਕੀਆਂ ਬਾਤਾਂ ਦੱਸਦਾ ਇਹ ਤਾਂ ਹਰ ਦਰਗਾਹ ਕੀਆਂ ਬਾਤਾਂ ਨੇ ਗੁਰਬਾਣੀ ਇੱਕ ਮਜ਼ਾਕ ਗੱਲ ਹੈ ਇਹਨਾਂ ਨੇ ਮਜ਼ਾਕ ਬਣਾ ਲਿਆ ਅਸੰਤਾਂ ਨੇ ਕਹਾਣੀਆਂ ਜੋੜ ਲਈਆਂ ਨਾਲ ਇਹਦੇ 'ਚ ਤਾਂ ਕਿਸੇ ਕਹਾਣੀ ਸਾਖੀ ਦੀ ਲੋੜ ਹੀ ਨਹੀਂ ਪੈਂਦੀ ਤੁਹਾਨੂੰ ਜੇ ਗੁਰਬਾਣੀ ਦੀ ਜਿਹਨੂੰ ਸਮਝ ਆ ਰੋਜ਼ 24 ਘੰਟੇ ਬੋਲੀ ਜਾਵੇ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ ਗੁਰਬਾਣੀ 'ਚ ਇੰਨਾ ਬੜਾ ਸਮੁੰਦਰ ਪਿਆ ਲੋੜ ਹੀ ਨਹੀਂ ਕਿਸੇ ਪ੍ਰਮਾਣ ਦੇਣ ਦੀ ਗੁਰਬਾਣੀ 'ਚ ਬਹੁਤ ਕੁਛ ਪਿਆ ਇਹਨਾਂ ਨੇ ਸ਼ਬਦ ਦਾ ਅਰਥ 45 ਮਿੰਟ ਲਾਉਣਗੇ ਸਾਖੀ ਸੁਣਾਉਣ ਨੂੰ 5 ਮਿੰਟ 'ਚ ਸ਼ਬਦ ਦੇ ਅਰਥ ਕਰਨਗੇ ਪੱਲੇ ਹੋਵੇ ਸ਼ਬਦ ਦੀ ਸਮਝ ਹੋਵੇ ਤਾਂ ਕੁਛ ਅਰਥ ਕਰਨ ਗੁਰਬਾਣੀ ਦੀ ਸਮਝੇ ਕੋਈ ਨਹੀਂ ਹੈ ਸਾਖੀ ਲੈ ਕੇ ਬਹਿ ਜਾਣਗੇ ਟਾਈਮ ਪੂਰਾ ਕਰਨ ਨੂੰ ਕੀ ਕਰਨ ਵਿਚਾਰੇ
ਚਾਰ ਕੁੰਟ ਦਹਿ ਦਿਸ ਭਰਮ ਆਇਓ
ਚਾਰ ਕੁੰਟ ਦਹਿ ਦਿਸ ਭਰਮ ਆਇਓ ਸਾਰਾ ਦੇਖ ਲਿਆ ਸਾਰਾ ਸੰਸਾਰ ਦੇਖ ਲਿਆ ਫਿਰ ਕੇ ਸੰਤ ਸਮੂਹ ਅਨੇਕ ਮਤੀ ਕੇ ਨੇ ਕਿਤੋਂ ਨਹੀਂ ਛੁੱਟਣ ਦੀ ਵਿਧੀ ਮਿਲੀ ਦਹਿ ਦਿਸ ਚਾਰ ਕੁੰਟ ਫਿਰ ਕੇ ਦੇਖ ਲਿਆ ਸਾਰਿਆਂ ਕੋਲ ਕਿਸੇ ਕੋਲ ਕੁਛ ਨਹੀਂ ਹੈ ਇਹ ਉਹ ਸਬੂਤ ਨੇ ਉਸ ਵੇਲੇ ਦੀਆਂ ਗੱਲਾਂ ਨੇ ਇਹ ਅੱਜ ਵੀ ਉਹੀ ਹਾਲ ਹੈ ਅੱਜ ਕੋਈ ਨਵਾਂ ਨਹੀਂ ਹੋ ਗਿਆ
ਭਈ ਕਿਰਪਾ ਤਬ ਦਰਸ਼ਨ ਪਾਇਓ
ਆ ਦੇਖੋ ਬਾਹਰ ਟੋੜ ਲਿਆ ਬਾਹਰ ਕੁਛ ਨਹੀਂ ਸੀ ਜਿਹੜੇ ਬਾਹਰ ਜੋੜਨ ਵਾਲੇ ਨੇ ਕੁਛ ਨਹੀਂ ਹੈ ਚਾਰ ਕੁੰਡ ਦਾ ਜਿਸ ਭਰਮ ਲਿਆ ਬਾਹਰ ਕਿਤੋਂ ਨਹੀਂ ਮਿਲਿਆ ਭਈ ਕਿਰਪਾ
ਤਬ ਦਰਸ਼ਨ ਪਾਇਓ
ਤਬ ਦਰਸ਼ਨ ਅੰਦਰੋਂ ਮਿਲਿਆ ਮਿਲਣਾ ਤਾਂ ਅੰਦਰੋਂ ਸੀ ਅੰਦਰ ਮੂੰਹ ਨਾਲ ਕਹਿੰਦੇ ਨੇ ਪਰ ਅੰਦਰੋਂ ਕੋਈ ਦਰਸ਼ਨ ਕਰਾਉਂਦਾ ਨਹੀਂ ਜਾਂ ਕਿਰਪਾ ਉਹਦੇ ਅੰਦਰੋਂ ਹੀ ਮਿਲ ਗਿਆ ਬਲਬਲ ਫਿਰਤੀ ਢੂੰਡਤੀ ਬਸ ਰਹੀ ਘਰ ਬਾਹਰ ਬਸ ਅੰਦਰ ਢੂੰਡਦਾ ਫਿਰਦਾ ਬਾਹਰ ਆਹ ਤਾਂ ਹਾਲਤ ਦੁਨੀਆ ਦੀ ਹੈ ਫਿਰ ਇਹ ਦੇਖ ਲੈ ਵੀ ਸਾਰੇ ਕਹਿੰਦੇ ਨਾਲੇ ਕਹੀ ਜਾਂਦੇ ਨੇ ਅੰਦਰ ਨੇ ਨਾਲੇ ਕਹੀ ਜਾਂਦੇ ਬਾਹਰ ਅੰਦਰੋਂ ਹੀ ਢੋਲੋ ਮਿਲਣਾ ਜਿਹਨੂੰ ਮਿਲਿਆ ਅੰਦਰੋਂ ਮਿਲਿਆ ਬਾਹਰੋਂ ਮਿਲਿਆ ਹੀ ਨਹੀਂ ਪਰ ਬਾਹਰ ਹੀ ਜੋੜੀ ਜਾਂਦੇ ਨੇ ਹੁਣ ਵੀ ਕੀ ਦਰਿਆ ਬਾਹਰ ਕੀ ਦਰਿਆ ਗੁਰਦੁਆਰਿਆਂ ਚ ਗੁਰਬਾਣੀ ਤੁਹਾਡੇ ਕੋਲ ਅੰਦਰੋਂ ਡੋਲ ਲਓ ਆਪਣੇ ਮਿਲਣਾ ਅੰਦਰੋਂ ਹੈ ਹਰ ਮੰਦਰ ਅੰਦਰ ਹੈ ਜਿੱਥੇ ਹਰ ਦਾ ਵਾਸ ਹੈ ਹਰ ਮੰਦਰ ਉਹ ਹੁੰਦਾ ਹਰ ਇੱਕ ਦੇ ਅੰਦਰ ਹਰ ਮੰਦਰ ਹੈ ਅੰਦਰਲਾ ਹਰ ਮੰਦਰ ਛਡਾਉਣ ਖਾਤਰ ਬੇਈਮਾਨਾਂ ਨੇ ਬਾਹਰ ਬਣਾ ਲਿਆ ਅੰਦਰਲਾ ਛਡਾਉਣ ਵਾਸਤੇ ਬਾਹਰ ਬਣਾਇਆ ਅੰਦਰ ਵਾਲੇ ਦੀ ਗੱਲ ਨਹੀਂ ਕਰਦੇ ਹੁਣ ਹਰ ਜਿੱਥੇ ਹੁੰਦਾ ਉਹਨੂੰ ਹਰ ਮੰਦਰ ਕਹਿੰਦੇ ਨੇ ਇਹ ਤਾਂ ਉਹ ਹਿੰਦੂ ਮਤ ਵਾਲੀ ਗੱਲ ਹੈ ਵੀ ਇੱਥੋਂ ਦਰਸ਼ਨ ਉਹ ਮੂਰਤੀ ਚੋਂ ਉਹ ਗੱਲ ਹੈ ਤਾਂ ਆਪ ਕੀ ਕਰਦੇ ਨੇ ਆਪ ਤੁਹਾਡਾ ਕਰਤਾਰ ਕੀ ਹੈ ਜਿਹੜੇ ਹੈਡ ਗ੍ਰੰਥੀ ਨੇ ਉੱਥੇ ਆਪ ਕਾਹਦੇ ਜੋਗੇ ਹੋ ਕਿਹੜੀ ਸਭਤਾ ਨਾਲ ਜੁੜੇ ਹੋਏ ਹੋ ਤੁਹਾਨੂੰ ਉੱਥੋਂ ਕੀ ਮਿਲਿਆ 24 ਘੰਟੇ ਰਹਿਣ ਵਾਲਿਆਂ ਨੂੰ ਕੀ ਲੁਕੀ ਹੋਈ ਗੱਲ ਰਹਿ ਗਈ ਹੁਣ ਲੁਕਿਆ ਕੁਛ ਨਹੀਂ ਰਿਹਾ
ਚਾਰ ਵਿਚਾਰ ਬਿਨਸਿਓ ਸਭ ਦੂਆ ਸਾਧ ਸੰਗ ਮਨ ਨਿਰਮਲ ਹੋਆ
ਆ ਦੇਖੋ ਚਾਰ ਵਿਚਾਰ ਜਿਹੜੇ ਰਹਿਤ ਮਰਿਆ ਰਹਿਣ ਦੀ ਬਣਾਈ ਸਭ ਬਿਨਸ ਗਿਆ ਸਭ ਝੂਠ ਹੈ ਇਹ ਚਾਰ ਵਿਚਾਰ ਦੂਆ ਮਾਇਆ ਦਾ ਸਾਰਾ ਜਾਲ ਇਹ ਮਾਇਆ ਦਾ ਜਾਲ ਹੈ ਰਹਿਤ ਮਰਿਆ ਦਾ ਜਿਹੜੀ ਇਹਨਾਂ ਦੀ ਬਣਾਈ ਹੋਈ ਹੈ ਇਹ ਸਭ ਬਿਨਸ ਗਿਆ ਇਹ ਬਿਨਸਦਾ ਗੁਰਬਾਣੀ ਦਾ ਨਾਲ ਸੁਣਦਾ ਚਾਰ ਵਿਚਾਰ ਬਿਨਸਿਓ ਸਭ ਦੂਆ ਇਹ ਦੂਆ ਚਾਰ ਵਿਚਾਰ ਹੈ ਮਾਇਆ ਧਾਰੀਆਂ ਵਾਲਾ ਬਾਹਰ ਵਾਲਾ
ਸਾਧ ਸੰਗੀ ਮਨ ਨਿਰਮਲ ਹੋ
ਸਾਧ ਸੰਗੀ
ਮਨ ਨਿਰਮਲ ਹੋ
ਸਾਧ ਸੰਗੀ ਦਾ ਮਤਲਬ ਕੀ ਆਪਣੇ ਸੰਗੀ ਨੂੰ ਮਨ ਨੂੰ ਸਾਧੇ ਤੇ ਮਨ ਨਿਰਮਲ ਹੋਇਆ ਸੰਗੀ ਨੂੰ ਸਾਧਿਆ ਸੰਗੀ ਕੌਣ ਹੈ ਜੋ ਸੰਗੀ ਹੈ ਤੇਰਾ ਜਾਂ ਨਾਮ ਸੰਗੀ ਹੈ ਹਰ ਜਸ ਸੰਗੀ ਹੈ ਹਰ ਜਸ ਗਾਇਲੇ ਨੇ ਮਨਾ ਜੋ ਸੰਗੀ ਹੈ ਤੇਰਾ ਯਾ ਤਾਂ ਜਿਹਨੂੰ ਨਾਮ ਸਮਝਦਾ ਸੀ ਉਹ ਨਾਮ ਹੈ ਨਹੀਂ ਉਹ ਦੇਖਿਆ ਸਾਧਿਆ ਉਹ ਦੇਖਿਆ ਵੀ ਨਾਮ ਆ ਨਹੀਂ ਹੁੰਦਾ ਆ ਹੁੰਦਾ ਯਾ ਜਿਹੜਾ ਹਰ ਜਸ ਗਾਉਂਦਾ ਤਾਂ ਹਰ ਸਾਧਿਆ ਵੀ ਹਰ ਆ ਨਹੀਂ ਹੁੰਦਾ ਆ ਹੁੰਦਾ ਕ੍ਰਿਸ਼ਨ ਨਹੀਂ ਹਰ ਹੁੰਦਾ ਵਿਸ਼ਨੂੰ ਨਹੀਂ ਹਰ ਹੁੰਦਾ ਸ਼ਿਵਜੀ ਨਹੀਂ ਹਰ ਹੁੰਦਾ ਹਰ ਤਾਂ ਨਿਰਾਕਾਰ ਹੁੰਦਾ ਹਰ ਤਾਂ ਨਾ ਜਾਉਂਦਾ ਨਾ ਮਰਦਾ ਹਰ ਤਾਂ ਤੇਰਾ ਮੂਲ ਹੈ ਜੀਵ ਦੀ ਵਜ੍ਹਾ ਨਾਲ ਦੇਹੀ ਹਰੀ ਹੈ,
ਜੀਵ ਆਤਮਾ ਦੀ ਵਜ੍ਹਾ
ਦੇਹੀ ਹਰੀ ਹੈ। ਜੀਵ ਚ ਹਰਿਆਲੀ ਕਿੱਥੋਂ ਆਈ ਹੈ? ਹਰ ਤੋਂ। ਜੀਵ ਚ ਹਰਿਆਲੀ ਕਿੱਥੋਂ ਆਈ ਹੈ? ਇੱਕ ਅਰਿੰਡ ਹੈ, ਚਲੋ ਅਰਿੰਡ ਲਾ ਗਈ ਚੰਦਨ ਨਾਲ, ਅਰਿੰਡ ਦੇ ਵਿੱਚ ਸਮੈਲ ਹੋ ਗਈ ਚੰਦਨ ਦੀ, ਅਰਿੰਡ ਨੂੰ ਸਮੈਲ ਮਿਲੀ ਕਿੱਥੋਂ? ਚੰਦਨ ਤੋਂ ਮਿਲੀ ਹੈ। ਅਰਿੰਡ ਵਿੱਚ ਤਾਂ ਸਮੈਲ ਹੁੰਦੀ ਨਹੀਂ, ਮਨ ਚ ਨਹੀਂ ਸ਼ਕਤੀ ਹੈ ਹਰਾ ਭਰਾ ਕਰਨ ਦੀ, ਉਹ ਤਾਂ ਇਹਨੂੰ ਕਿਤੋਂ ਸ਼ਕਤੀ ਮਿਲੀ ਹੋਈ ਹੈ। ਉਹ ਹੈ ਹਰ ਜਿੱਥੋਂ ਇਹਨੂੰ ਸ਼ਕਤੀ ਮਿਲੀ ਹੈ, ਜਿੱਥੋਂ ਇਹਨੂੰ ਰਸ ਆਇਆ। ਟਾਣੀ ਹੈ, ਟਾਣੀ ਚ ਰਸ ਆਉਂਦਾ ਕਿੱਥੋਂ? ਆਉਂਦਾ ਮੂਲ ਤੋਂ ਹੀ ਆਉਂਦਾ। ਜਲ ਬਿਨ ਸਾਖ ਕੁਮੜਾ ਜੂਗੀ, ਜੇ ਥੱਲੇ ਮੂਲ ਚੋਂ ਨਹੀਂ ਆਉਂਦਾ, ਜੇ ਮੂਲ ਚੋਂ ਰਸ ਨਾ ਆਵੇ ਉਹਨੂੰ ਤਾਂ ਕਮੜਾ ਜਾਣਾ। ਇਹ ਕਮਲਾ ਕਹਿੰਦੇ ਨੇ ਚਿਹਰੇ ਸਿੱਖੀ ਕਹਿੰਦੇ ਕਮਲਾ ਗਈ, ਕਿਉਂ ਨੀ ਫਲ, ਕਿਉਂ ਨੀ ਇੱਥੇ ਕੋਈ ਫੁੱਲ ਖੜਿਆ ਸਿੱਖੀ ਦਾ? ਸਿੱਖੀ ਦੇ ਬੂਟੇ ਨੂੰ ਫੁੱਲ ਕਿਉਂ ਨੀ ਲੱਗਿਆ? ਹੁਣ ਸਹੀ ਪੱਤੇ ਵੀ ਝੜਦੇ ਜਾਂਦੇ ਨੇ, ਤਾਂ ਬਿਮਾਰ ਹੈ ਬੂਟਾ। ਇਹ ਕਟਾਣੀ ਵੀ ਹਰੀ ਕਿਉਂ ਨੀ, ਫੁੱਲ ਕਿਉਂ ਨੀ ਆਇਆ? ਜਿਹੜੀ ਟਾਣੀ ਮੂਲ ਨਾਲ ਜੁੜ ਜੂਗੀ ਉਹਨੂੰ ਆਜੂਗਾ, ਜਿੱਥੋਂ ਮੂਲ ਤੋਂ ਰਸ ਆਉਣ ਲੱਗ ਗਿਆ ਆਜੂਗਾ, ਫੁੱਲ ਵੀ ਲੱਗੂਗਾ, ਫਲ ਵੀ ਲੱਗੂਗਾ, ਮੂਲ ਨਾਲ ਜੁੜੇ ਤੇ ਲੱਗੂ।
ਚਿੰਤ ਵਿਸਾਰੀ ਏਕ ਦਿਸਤੇਤਾ,
ਚਿੰਤ ਵਿਸਾਰੀ ਏਕ ਦਿਸਤੇਤਾ। ਚਿੰਤਾ ਚਲੀ ਗਈ, ਚਿੰਤਾ ਕੀ ਹੈ? ਚਿੰਤਾ ਉਹਨਾਂ ਚਿਰ ਸੀ ਜਿੰਨਾ ਚਿਰ ਬਾਲ ਲੱਭਦਾ ਤਾਂ ਕੰਡੇ ਟੁੱਟਦੇ ਤੇ ਭੁੱਖਾ ਮਰਦਾ ਤਾਂ ਮਿਲਦਾ ਕੁਛ ਹੈ ਨਹੀਂ ਸੀ, ਭੁੱਜੇ ਸੌਂਦਾ ਸੀ, ਤਕਲੀਫ਼ ਵੀ ਘੜਦਾ ਸੀ ਇਮਾਨਦਾਰੀ ਨਾਲ, ਮਿਲਦਾ ਵੀ ਕੁਛ ਨਹੀਂ ਸੀ, ਚਿੰਤਾ ਹੀ ਸੀ। ਕਬੀਰ ਨੇ ਕਿੰਨੀ ਚਿੰਤਾ ਵਿਅਕਤ ਕੀਤੀ ਹੋਈ ਹੈ ਉੱਥੇ, ਨਹੀਂ ਤੂੰ ਉੱਠ ਕੋਰੀ ਗਾਗਰ ਨੇ ਲਿਪਟ ਜੀ ਹੋ ਗਏ, ਤਾਣਾ ਬਾਣਾ ਕਛੂ ਨਾ ਸੂਝੇ, ਹਰ ਹਰ ਰਸ ਲਿਪਟੇ। ਉਹ ਸਾਰੇ ਸ਼ਬਦ ਵਿੱਚ ਕਿੰਨਾ ਕੁਛ ਕੀਤਾ, ਮਿਲਦਾ ਕੁਛ ਨਹੀਂ। ਜਦ ਇਮਾਨਦਾਰੀ ਨਾਲ ਕੋਈ ਆਦਮੀ ਕੰਮ ਕਰੇ ਉਹਦਾ ਰਿਜ਼ਲਟ ਨਾ ਕੋਈ ਨਿਕਲੇ, ਚਿੰਤਾ ਹੁੰਦੀ ਹੋਈ ਹੈ। ਆਦਮੀ ਖੇਤੀ ਵੀ ਕਰੇ, ਕੋਈ ਕੰਮ ਵੀ ਕਰੇ, ਵਪਾਰ ਵੀ ਕਰੇ, ਇਮਾਨਦਾਰੀ ਨਾਲ ਕਰੇ, ਉਹ ਚ ਘਾਟਾ ਹੀ ਪਈ ਜਾਵੇ ਤੇ ਚਿੰਤਾ ਤਾਂ ਉਹਨੂੰ ਹੋਣੀ ਹੋਈ ਹੈ।
ਏਕ ਦ੍ਰਿਸ਼ਟਤਾ
ਜਾਂ ਚਿੰਤ ਵਿਸਾਰੀ, ਕਾਹਦੀ ਚਿੰਤਾ ਵਿਸਾਰੀ? ਚਿੰਤਾ ਕਾਹਦੀ ਵਿਸਾਰੀ? ਲਾਜਵਰੰਤੀ ਮਰ ਗਈ ਘੂੰਗਟ ਖੋਲ ਚੱਲੀ, ਸੱਚ ਬੋਲਤਾ ਫਿਰ ਪਰਵਾਹ ਨਹੀਂ ਕੀਤੀ, ਚਿੰਤਾ ਚੱਕਦੀ ਸੱਚ ਕਹਿ। ਇਹ ਸਾਰਾ ਝੂਠ ਹੈ ਜਿਹੜਾ ਕਰ ਰਹੇ ਹੋ ਤੁਸੀਂ, ਸਭ ਗਲਤ। ਪਹਿਲਾਂ ਇਹ ਚਿੰਤਾ ਸੀ ਬੋਲਣਾ ਤੇ ਨਾ ਬੋਲਣਾ ਇਹਨਾਂ ਦੇ ਖਿਲਾਫ, ਇਹ ਚਿੰਤਾ ਸੀ। ਬੋਲਦਾ ਤਾਂ ਔਖਾ, ਨਾ ਬੋਲਦਾ ਤਾਂ ਔਖਾ ਹੈ ਨਾ। ਸੱਚ ਅੱਖਾਂ ਦਾ ਭਾਂਬੜ ਮੱਚਦਾ ਹੈ, ਪਰ ਦੂਜੇ ਪਾਸੇ ਇੱਕ ਪਾਸੇ ਤਾਂ ਚਿੰਤਾ ਸੱਚ ਕਾ ਅੱਖਾਂ ਦਾ ਭਾਂਬੜ ਵੱਜਦਾ, ਦੂਏ ਪਾਸੇ ਵੀ ਚਿੰਤਾ। ਜੇ ਚੁੱਪ ਰਹਾਂ ਤਾਂ ਕੁਝ ਨਹੀਂ ਵੱਜਦਾ ਹੈ, ਹੁਣ ਸਿੱਖੀ ਦਾ ਵੱਜਦਾ ਕੁਝ ਨਹੀਂ ਜੇ ਚੁੱਪ ਰਹੀਏ। ਹੁਣ ਸਿੱਖੀ ਬਚਾਉਣੀ ਹੈ ਤਾਂ ਬੋਲਣਾ ਪਊ, ਤੇ ਬੋਲਾਂਗੇ ਤਾਂ ਭਾਂਬੜ ਮੱਚੂ। ਇਹ ਚਿੰਤਾ ਵਸਾਰਤੀ, ਮੱਚ ਲੈਣ ਦੇ ਭਾਂਬੜ ਨੂੰ ਜਿਹੜਾ ਮੱਚਦਾ, ਭਾਂਬੜੇ ਮੱਚ ਲੈਣ ਦੋ, ਪਰ ਸਿੱਖੀ ਜ਼ਰੂਰ ਬਚਾਉਣੀ ਹੈ। ਸਿੱਖੀ ਨੇ ਸੱਚ ਨੇ ਪ੍ਰਗਟ ਹੋਣਾ, ਸਿੱਖੀ ਗੱਲ ਤੇ ਸਿੱਖ ਦਾ ਜਨਮ ਹੈ। ਜੇ ਸਿੱਖੀ ਨਹੀਂ ਪ੍ਰਗਟ, ਸਿੱਖ ਦੇ ਕੀ ਕਰਾਉਣਾ, ਕਰਾਉਣਾ ਕੀ ਹੈ? ਮਾਲੀ ਦੇ ਕੀ ਕਰਾਉਣਾ ਜੇ ਬਾਗੇ ਸੁੱਕ ਗਿਆ? ਮਾਲੀ ਦੇ ਕਰਾਉਣਾ ਕੀ ਹੈ? ਮਾਲੀ ਨੂੰ ਚੱਟਣਾ, ਫੋੜੇ ਦੇ ਲਾਉਣੇ ਰਗੜ ਕੇ ਮਾਲੀ ਨੂੰ, ਜੇ ਬਾਗੇ ਸੁੱਕ ਗਿਆ ਉਹਦੇ ਹੁੰਦੇ। ਬਾਗ ਸੁੱਕ ਜਾਵੇ ਮਾਲੀ ਤੋਂ ਕੀ ਕਰਾਉਣਾ? ਉਹ ਤਾਂ ਮਾਲੀ ਨਲਾਇ ਗਿਆ। ਫਿਰ ਹਸ਼ਰ ਜੋ ਮਰਜ਼ੀ ਹੋਵੇ, ਫਿਰ ਫੈਸਲਾ ਕਰਨਾ ਪਊਗਾ। ਚਿੰਤ ਵਿਸਾਰੀ
ਏਕ ਦ੍ਰਿਸ਼ਟਤਾ,
ਏਕ ਦ੍ਰਿਸ਼ਟਤਾ। ਸਭ ਮਤਾਂ ਇੱਕ ਰੂਪ ਨੇ ਹੁਣ, ਜਿਹੋ ਜਿਹੇ ਮੁਸਲਮਾਨ ਨੇ, ਜਿਹੋ ਜਿਹੇ ਹਿੰਦੂ ਨੇ, ਉਹੋ ਜਿਹੇ ਸਿੱਖ ਨੇ, ਕੋਈ ਫਰਕ ਨਹੀਂ। ਏਕ ਦ੍ਰਿਸ਼ਟਤਾ ਇੱਕੋ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਕਹਿ ਰਿਹਾ, ਲਿਹਾਜ਼ ਨਹੀਂ ਰੱਖ ਕੇ ਗੱਲ ਕਰ ਰਿਹਾ। ਜੋ ਗਲਤ ਹੈ ਉਹ ਗਲਤ ਹੈ, ਜੋ ਠੀਕ ਹੈ ਉਹ ਠੀਕ ਹੈ, ਬਸ ਇਹੀ ਗੁਰਬਾਣੀ ਗੱਲ ਕਰ ਰਹੀ। ਜੋ ਮੁਸਲਮਾਨਾਂ ਦੀ ਗੱਲ ਜਾਇਜ਼ ਹੈ ਉਹਨੂੰ ਕਹਤਾ ਮੁਸਲਮਾਨ, ਕਹਾਵਣ ਮੁਸ਼ਕਲ। ਮੁਸਲਮਾਨ ਕਹਿੰਦੇ ਨੇ ਜਿਹਦਾ ਇਮਾਨ ਕਾਇਮ ਹੋਵੇ, ਕਹਿੰਦੇ ਤਾਂ ਬੜੀ ਔਖੀ ਗੱਲ ਹੈ ਇਮਾਨ ਕਾਇਮ ਰੱਖਣਾ। ਸੰਸਾਰ ਤੇ ਜਨਮ ਲੈ ਕੇ ਇਮਾਨ ਕਾਇਮ ਰੱਖਣਾ ਬਹੁਤ ਔਖੀ ਗੱਲ ਹੈ। ਜੇ ਇਮਾਨ ਜਿਹਦਾ ਰਹਿ ਗਿਆ ਉਹ ਤਾਂ ਫਿਰ ਬਸ, ਉਹਨੂੰ ਚਾਹੇ ਬ੍ਰਹਮ ਗਿਆਨੀ ਕਹਿ ਲਓ, ਚਾਹੇ ਮੁਸਲਮਾਨ ਕਹਿ ਲਓ, ਚਾਹੇ ਉਹਨੂੰ ਗੁਰਸਿੱਖ ਕਹਿ ਲਓ, ਕੁਛ ਵੀ ਕਹਿ ਲਓ, ਉਹਦਾ ਤਾਂ ਨੌਂ ਹੈ, ਹਜ਼ਾਰਾਂ ਹੀ ਨੌਂ ਹੈ ਉਹਦੇ ਤਾਂ। ਚਾਹੇ ਉਹਨੂੰ ਸੰਤ ਕਹਿ ਲਓ, ਚਾਹੇ ਉਹਨੂੰ ਕੁਛ ਵੀ ਕਹਿ ਲਓ, ਚਾਹੇ ਉਹਨੂੰ ਗੁਰਮੁਖ ਕਹਿ ਲਓ। ਪਰ ਇੱਕ ਗੱਲ ਹੋਵੇ ਤਾਂ ਮੁਸਲਮਾਨ ਹੋਵੇ, ਜੇ ਹੋਵੇ ਉਹ ਕਹਾਵੇ। ਹੁਣ ਤੁਸੀਂ ਤਾਂ ਸਾਰੇ ਮੁਸਲਮਾਨਾਂ ਦੀ ਫੌਜ ਬਣਾਈ ਫਿਰਦੇ ਹੋ, ਸਾਰੇ ਤਾਂ ਨਾ ਮੁਸਲਮਾਨ, ਸਾਰਿਆਂ ਦਾ ਇਮਾਨ ਦਲ ਨਾ ਕਾਇਮ, ਜਿਹਦਾ ਇਮਾਨ ਕਾਇਮ ਹੈ ਭਾਈ ਉਹ ਮੁਸਲਮਾਨ ਹੈ, ਬਾਕੀ ਨਹੀਂ ਹੈਗੇ। ਗੱਲ ਦੇਖੋ ਸੱਚ ਕਹਿ, ਮੁਸਲਮਾਨ ਕਹਾਵਣ ਮੁਸ਼ਕਲ, ਪਰ ਹੋਏ ਤਾਂ ਮੁਸਲਮਾਨ ਕਹਾਏ ਨਾ, ਮੁਸਲਮਾਨ ਹੈ ਨਹੀਂ ਕਹਾ ਰਹੇ ਹੋ। ਇਵੇਂ ਸਤਿਗੁਰ ਸਿੱਖ ਕੇ ਬੰਧਨ ਕੱਟੇ, ਜਿਹਦੇ ਬੰਧਨ ਕੱਟੇ ਗਏ ਉਹ ਸਿੱਖ ਹੈ, ਵਰਨਾ ਸਿੱਖ ਨਹੀਂ ਕੋਈ। ਗੁਰਕਾ ਸਿੱਖ ਵਕਾਰ ਤੇ ਹਟੇ, ਗੁਰਕਾ ਸਿੱਖ ਫਿਰ ਵਕਾਰ ਤੋਂ ਹਟ ਜਾਂਦਾ, ਫਿਰ ਨਹੀਂ ਵਕਾਰ, ਵਕਾਰ ਕਦੇ ਕਰੂਗਾ? ਵਕਾਰ ਪਹਿਲਾਂ ਛੱਡਦਾ ਬੰਧਨ, ਬਾਅਦ ਚ ਘੱਟ ਹੁੰਦੇ ਨੇ। ਇਹ ਨਹੀਂ ਬੰਧਨ ਕਾਹਦੇ ਕੱਟੇ ਗਏ, ਇਮਤਿਹਾਨ ਦਊਗਾ ਤਾਂ ਹੀ ਨੰਬਰ ਲੱਗਣਗੇ, ਤਾਂ ਹੀ ਪਾਸ ਹੋਊਗਾ, ਫਿਰ ਵਕਾਰ ਨਹੀਂ ਕਰਦਾ।
ਨਾਨਕ ਗਿਆਨ ਅੰਜਨ ਜਿਹੇ ਨੇਤਰਾ,
ਨਾਨਕ ਕਹਿੰਦਾ ਗਿਆਨ ਅੰਜਨ ਜਿਹੇ ਨੇਤਰਾ, ਜਿਹਦੀ ਬੁੱਧੀ ਵਿੱਚ ਨੇਤਰ, ਇੱਥੇ ਬੁੱਧੀ ਦਾ ਨਾਮ, ਨੇਤਰ ਬੁੱਧੀ ਨੂੰ ਅਕਲ ਨੂੰ ਕਹਿੰਦੇ ਨੇ। ਜਿਹੜਾ ਸਮੁੰਦਰ ਰਿੜਕਿਆ ਸੀ ਨਾ, ਨੇਤਰਾ ਪਾਇਆ ਸੀ, ਉਹ ਅਕਲ ਦਾ ਨੇਤਰ ਹੈ, ਮਨ ਨੂੰ ਪਾਇਆ ਹੋਇਆ। ਮਨ ਨੂੰ ਜਿੱਧਰੋਂ ਮਰਜ਼ੀ ਘੁਮਾਉਂਦੀ ਹੈ ਫੜ ਕੇ ਬੁੱਧੀ, ਜਿਵੇਂ ਮਧਾਣੀ ਘੁਮਾਈਦੀਆਂ ਨਾ, ਰੱਸੀ ਪਾਉਂਦੇ ਨਾ ਮਧਾਣੀ ਨੂੰ ਘੁਮਾਉਂਦੇ, ਹੁਣ ਮਨ ਜਿੱਧਰੋਂ ਮਰਜ਼ੀ ਘੁਮਾ ਦੇ, ਇੰਨਾ ਬਸ ਵਿੱਚ ਮਨ ਬਸ ਆਵੇ ਨਾਨਕਾ ਪੂਰਨ ਕਿਰਪਾ ਹੋਵੇ। ਇੰਨੀ ਸ਼ਕਤੀਸ਼ਾਲੀ ਬੁੱਧੀ ਹੈ, ਐਂ ਜਿੱਧਰੋਂ ਮਨ ਨੂੰ ਮਰਜ਼ੀ ਘੁਮਾਈ ਜਾਵੇ, ਹੱਥ ਫੜ ਕੇ ਸਿਰ ਤੇ ਜਿਵੇਂ ਨਿਆਣੇ ਨੂੰ ਘੁਮਾ ਦਿੰਦੇ ਆਪਾਂ, ਇੰਨੀ ਸ਼ਕਤੀ ਬੁੱਧੀ ਜੇ ਮਨ 'ਚ ਸ਼ਕਤੀ ਰਹੀ ਹੋਈ ਤਾਂ ਉਹਨੂੰ ਸਾਰਾ ਦਿਖਾਉਣਾ, ਤਾਂ ਉਹਨੇ ਸਭ ਕੁਝ ਦੇਖਣਾ। ਬਸੇ ਦਿਸ਼ਾਵਾਂ ਤਾਂ ਹੀ ਚਾਕੂ, ਜਿਹਦੇ ਇੱਕ ਪਾਸੇ ਚੱਕੀ ਜਾਂਦਾ ਨਹੀਂ। ਜਿਹਦੇ ਅੰਦਰ ਗਿਆਨ ਅੰਜਨ, ਜਿਹਦੇ ਬੁੱਧੀ 'ਚ ਪੈ ਗਿਆ, ਯਾਨੀ ਗੁਰਬਾਣੀ ਦੀ ਜਿਹਨੂੰ ਸੋਝੀ ਆ ਗਈ, ਜਿਹਨੇ ਅਕਲੀ ਸਾਹਿਬ ਸੇਵ ਲਿਆ, ਅਕਲੀ ਪਾਈ ਹੈ ਮਾਣ, ਅਕਲੀ ਪੜ੍ਹ ਕੇ ਬੁੱਝਿਆ, ਜਿਹੜੀ ਅਕਲ ਨੇ ਪੜ੍ਹ ਕੇ ਬਾਣੀ ਬੁੱਝ ਲਈ, ਉਹਦੇ ਗਿਆਨ ਅੰਜਨ ਨੇਤਰਾਂ 'ਚ ਪੈ ਗਿਆ। ਬੁੱਝ ਕੇ ਪੈਣਾ ਗਿਆਨ ਅੰਜਨ, ਉਹ ਤੋਂ ਪਹਿਲਾਂ ਨਹੀਂ ਪੈਣਾ। ਅੰਜਨ ਕਿਹਾ ਹੋਇਆ, ਨਿਰੰਜਨ ਨਹੀਂ ਕਿਹਾ ਹੋਇਆ। ਨਿਰੰਜਨ ਉਹ ਹੈ ਜਿਹਦੇ ਪੈਣਾ, ਜੋ ਪੈਣਾ ਉਹ ਅੰਜਨ ਹੈ, ਜੋ ਪੈਣਾ ਵਸਤੂ ਉਹ ਜੜ ਹੈ, ਜਿਹਦੇ ਪੈਣਾ ਉਹ ਚੇਤਨ ਹੈ। ਇਹ ਅੰਜਨ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤਾਂ ਇਹ ਪਾਈ ਹੈ। ਜੋ ਗਿਆਨ ਹੈ ਅੰਜਨ ਹੈ, ਗਿਆਨ ਅੰਜਨ ਗੁਰਦੀ ਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਜੜ ਵਸਤੂ ਹੈ, ਬ੍ਰਹਮ ਗਿਆਨੀ ਕਾ ਭੋਜਨ
ਗਿਆਨ,
ਜਿਹਦਾ ਭੋਜਨ ਹੈ ਉਹ ਚੇਤਨ ਹੈ, ਜੋ ਭੋਜਨ ਹੈ ਉਹ ਜੜ ਹੈ। ਇਹ ਤਾਂ ਮਨ ਮਾਂਜਣ ਵਾਲੀ ਗੱਲ ਹੈ, ਮਨ ਮਾਂਜਣਾ ਹੀ ਇਹਦੇ ਨਾਲ, ਇਹ ਸਰੀਰ ਦਾ ਹਿੱਸਾ ਨਹੀਂ ਬਣਨਾ ਗਿਆਨ। ਗਿਆਨ ਸਰੀਰ ਦਾ ਹਿੱਸਾ ਨਹੀਂ ਬਣਦਾ, ਗਿਆਨ ਤਾਂ ਤੀਰ ਹੈ ਜਾਗਦਾ, ਚੇਤਨ ਜਾਗਦਾ ਗਿਆਨ ਨਾਲ, ਹੋਰ ਕੁਛ ਨਹੀਂ ਹੈ, ਉਹਨੂੰ ਜਗਾਇਆ ਹੈ। ਟੀਚਰ ਸਾਨੂੰ ਉਪਦੇਸ਼ ਕਰਕੇ ਸਾਡੇ ਅੰਦਰਲੇ ਗਿਆਨ ਨੂੰ ਜਗਾਉਂਦਾ, ਗਿਆਨ ਅੰਦਰੋਂ ਹੀ ਜਾਗਦਾ ਹੁੰਦਾ ਹੈ। ਟੀਚਰ ਜੋ ਵੀ ਪੜ੍ਹਾਉਂਦਾ ਜਾਗਦਾ ਅੰਦਰੋਂ ਹੈ, ਟੀਚਰ ਤੋਂ ਨਹੀਂ ਕੁਛ ਮਿਲਦਾ, ਉਹ ਤਾਂ ਜਾਗਦਾ ਅੰਦਰਲਾ। ਜਿਹਦੇ ਜਾਗ ਗਿਆ ਜਾਗ ਗਿਆ, ਜਿਹਦੇ ਸਮਝ ਆ ਗਿਆ ਜਾਗ ਗਿਆ, ਜਿਹਦੇ ਨਹੀਂ ਸਮਝ ਆਇਆ ਨਹੀਂ ਜਾਗਿਆ। ਜੇ ਬਾਹਰੋਂ ਬੋਲਿਆ ਹੋਇਆ, ਰੋਟੀ ਖਾਂਦੇ ਹਾਂ ਆਪਾਂ, ਲੰਗਰ 'ਚ ਬਹਿ ਗਏ, ਥਾਲੀ 'ਚ ਪਾ ਦਿੱਤਾ, ਸਾਰਿਆਂ ਨੇ ਖਾ ਲਈ, ਸਾਰਿਆਂ ਦਾ ਢਿੱਡ ਭਰ ਗਿਆ, ਟੀਚਰ ਦਾ ਬਣਾਇਆ ਹੋਇਆ, ਸਾਰੇ ਕਦੇ ਪੜ੍ਹਦੇ ਕਦੇ ਨਹੀਂ ਪੜ੍ਹਦੇ। ਉੱਥੇ ਉਹੋ ਜਿਹਾ ਸਵਾਲ ਨਹੀਂ ਹੈਗਾ, ਜਿਹੋ ਜਿਹਾ ਅਸੀਂ ਲੰਗਰ ਤਾਂ ਸਾਰੇ ਛੱਕ ਲਏ, ਪਰ ਜੇ ਕੋਈ ਨਾ ਛਕੇ ਥਾਲੀ ਪਈ ਮੂਹਰੇ, ਉਹਦੇ ਚਲੇ ਜਾਓ ਅੰਦਰ। ਬਸ ਜਿਹਦੇ ਦੇ ਗਿਆਨ ਦਾ ਅਸਰ ਹੋ ਗਿਆ, ਜੇ ਕੋ ਖਾਵੈ ਜੇ ਕੋ ਪਹੁੰਚਾ, ਖਾਣ ਵਾਲੀ ਚੀਜ਼ ਹੋਰ ਹੁੰਦੀ ਹੈ, ਜਿਹਨੇ ਖਾਣੀ ਉਹ ਹੋਰ, ਦੋਵਾਂ ਅੱਡ ਅੱਡ ਚੀਜ਼ਾਂ ਹੁੰਦੀਆਂ। ਗਿਆਨ ਜੜ ਹੁੰਦਾ, ਗਿਆਨ ਅੱਖਰਾਂ ਚ ਆਇਆ ਹੋਇਆ, ਚੇਤਨ ਦੀ ਅੱਖਰਾਂ ਚ ਆਉਂਦਾ ਹੁੰਦਾ, ਚੇਤ ਨਖਰਾਂ ਤੋਂ ਬਾਹਰ ਰਹਿੰਦਾ।